الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم يا أيها الناس إنا خلقناكم من ذكر وأنثى وجعلناكم شعوبا وقبائل لتعارفوا إن أكرمكم عند الله أتقاكم إن الله عليم خبير. صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. سورہ حجرات دے آخری حصے وچ ہن اسلامی ریاست وچ انساناں دے باہم کس بنیاد تے تعلق ہونا چاہیدا ہے اور اسلامی معاشرہ جیڑا ہے اُدے وچ کسے دی شہریت دی بنیاد کی ہونی چاہیدی ہے. یہ چیزاں نے جنہاں دے اُتے ذکر کیتا ہے. قرآن مجید دے وچ اسلام تے ایمان اکو معنی وچ آئے نے، لیکن ایتھے اسلام اور ایمان دا علیحدہ علیحدہ نخیڑ کر دیتا ہے کہ اسلام کی ہے تے ایمان کی ہے. اللہ تعالیٰ نے سارے انساناں نو پیدا کیتا ہے اور سارے انساناں دی جان محترم ٹھہرائی. اسے کر کے قرآن مجید دے وچ بار بار ذکر آندا ہے کہ کسے شخص دی جان لینا کسے حالت وچ جائز نہیں، سوائے اس دے کہ وہ چار چیزاں دا ارتقاب کر لے تے پھر اُہدی جان محترم نہیں رہندی، مگر نہ ہر انسان دی جان محترم ہے، خواہ کافر ہے تے خواہ مسلمان. ایک تے ہے کہ انہیں کسے نو قتل کیتا ہوئے تو دے بدلے تو جی جان لی جا سکتی ہے. دوسرا ہے کہ مسلمان ہے، زانی ہے، شادی شدہ تے اُہدی انہوں رجم کرتا جائے گا. تیسرا ہے کہ اسلام لیان تو بعد مرتد ہو کے مسلمانہ دے خلاف ہو گیا تے اُدھی جان جائز ہے. چوتھا ہے جڑا کافر جنگ میدان جنگ وچ آ جائے. اس تو علاوہ ہر انسان دی جان محترم. یہ ہے وہ تعلق جڑا اسلامی ریاست وچ غیر مسلمان دے نال بھی رہے گا کہ انسانیت دے حوالے دے نال وہ بھی انسان نے، اس کر کے انہاں دے بھی حقوق وہی نے جڑے مسلمانہ دے نے. انہاں دی بھی جان اور مال اسی طرح محترم ہے جویں مسلمانہ دی. ہاں چونکہ اسلامی ریاست ہے، نظریے دی بنیاد تے، اس کر کے اُدھی شہریت جیڑی کامل ہے وہ تو انہوں ملے گی جیڑا مسلمان ہے، لیکن اُدھی بنیاد ایمان نہیں، اسلام ہے. اسلام ہے زبان تو گواہی دینی اللہ دی اور نماز ادا کرنی، روزے رکھنا، زکات دینی اور حج کرنا. یہ ہے جیڑیاں نشانیاں نے اسلام دیاں جنہاں دی بنیاد تے کسی نو مسلمان منیا جائے گا. اُدھے دل وچ کنا اللہ دا یقین ہے، آخرت دا کنا یقین ہے، اللہ دیاں کتاباں تے کنا یقین ہے. یہ چونکہ اندر دا معاملہ ہے اس کر کے ایتھے اینو نہیں دیکھا جائے گا. ہاں آخرت دے وچ ایمان کم آن والا ہے، کیونکہ اتھے اللہ دے نال حساب ہونا ہے تے اللہ نے حساب لینا ہے، جڑا اندر نو بھی جانتا ہے تے باہر نو بھی جانتا ہے. تے دنیا دے وچ اسلام دی بنیاد دے اتھے سارے مسلمان جڑے ہیں، جڑا بھی کلمہ گو ہوئے گا انہوں اکو جا قانونی حیثیت ملے گی، وہ دے حقوق سارے برابر ہوں. یہ چیز ہے قرآن مجید دی جیڑی اس مقام دے اتے واضح کر دیتی گی ایمان اور اسلام دا معاملہ. اور یہ ہے وہ چیز جیڑی ساڑے دو بڑے ہی جلیل و قدر امام نے جنہاں نے یہ علیحدہ علیحدہ تشریح کیتی ہے، لیکن انہوں نہ سمجھن دی وجہ تو بڑا تضاد جیڑا وہ سمجھا جاندہ. حضرت امام ابو حنیفہ رحمت اللہ علیہ جیڑے نے وہ فقیہ سن، انہوں نے اسلام دی تعریف کیتی ہے تے قانونی کیتی ہے کہ دنیا وچ قانون دے لحاظ نال اسلام کی ہے، اور انہوں نے ایمان دے طور تے تشریح کیتی ہے، کیونکہ اسلام اور ایمان جڑا ہے کو مانیا جائے. لیکن امام بخاری رحمت اللہ علیہ نے وہ جڑا ایمان قلبی ہے وہ دی تشریح کیتی ہے، اور دونوں دی تشریح ایک دوسرے دے نال وکھری ہے، لیکن اپنی اپنی جگہ تے 100% درست ہے. امام ابو حنیفہ نے کیا علی ایمان و قولن لا یزید و ولا ینقص، ایمان تے زبان دا قول ہے، نہ ودا ہے نہ کٹدا ہے. یہ اصل وچ تعریف ہے اسلام دی کہ اسلام زبان تو اقرار دا نام ہے، ਔਰ ਜਿਹੜਾ ਵੀ ਇਕਰਾਰ ਕਰਦਾ ਉਹਦੀ ਇਸਲਾਮੀ ਰਿਆਸਤ ਚ ਇੱਕੋ ਜਿਹੀ ਹੈਸੀਅਤ ਏ, ਖਾ ਉਹ ਫਾਸਿਕ ਏ, ਫਾਜਰ ਏ ਜਾਂ ਮੁਤਕੀ ਏ, ਅੰਦਰ ਵਾਲਾ ਮਾਮਲਾ ਨਹੀਂ ਦੇਖਿਆ ਜਾਏਗਾ, ਲੇਕਿਨ ਇਸਲਾਮ ਦੀ ਬੁਨਿਆਦ ਤੇ ਉਹਨਾਂ ਦੀ ਇੱਕੋ ਹੈਸੀਅਤ, ਇਸ ਕਰਕੇ ਇਹ ਸਟੇਟਸ ਇੱਕੋ ਜਿਹਾ ਰਹਿੰਦਾ। ਲੇਕਿਨ ਈਮਾਨ ਹੈ ਦਿਲ ਦੇ ਯਕੀਨ ਦਾ ਨਾਂ, ਉਹ ਜਿਹੜਾ ਉਹਦੇ ਚ ਘਾਟਾ ਵੀ ਹੁੰਦਾ ਵਾਧਾ ਵੀ ਆਉਂਦਾ। ਜਿਵੇਂ ਅੱਲਾਹ ਤਾਲਾ ਦੀਆਂ ਆਇਤਾਂ ਪੜਨ ਦੇ ਨਾਲ ਈਮਾਨ ਵੱਧਦਾ, ਨੇਕ ਮਾਹੌਲ ਵਿਚ ਬੈਠਿਆ ਹੋਇਆ ਈਮਾਨ ਵੱਧਦਾ, ਫਿਸਕੋ ਫਜੂਰ ਦੇ ਨਾਲ ਘੱਟ ਜਾਂਦਾ ਤੇ ਖਤਮ ਹੋ ਜਾਂਦਾ। ਇਹ ਹੈ ਜਿਸ ਨੂੰ ਸਾਹਮਣੇ ਰੱਖ ਕੇ ਇਮਾਮ ਬੁਖਾਰੀ ਰਹਿਮਤੁਲਾ ਅਲੈਹ ਨੇ ਤਾਰੀਫ ਕੀਤੀ ਹੈ। ਕੱਲ ਈਮਾਨ ਉਹ ਕੌਲ ਉਨ ਵਾ ਅਮਲ ਉਨ ਯਜ਼ੀਦ ਵਾ ਯਨਕਸ, ਈਮਾਨ ਨਾ ਹੈ ਕੌਲ ਤੇ ਅਮਲ ਦਾ, ਉਹ ਘੱਟਦਾ ਵੀ ਹੈ ਤੇ ਵੱਧਦਾ ਵੀ ਹੈ। ਇਸ ਵਿਚ ਦੋਨਾਂ ਹੀ ਚੀਜ਼ਾਂ ਇਸ ਮੁਕਾਮ ਦੇ ਲਿਹਾਜ਼ ਨਾਲ ਸਦ ਫੀਸਦ ਦਰੁਸਤ ਨੇ। ਉਨ੍ਹਾਂ ਨੇ ਇਸਲਾਮ ਦੀ ਤਾਰੀਫ ਕੀਤੀ ਹੈ, ਉਨ੍ਹਾਂ ਈਮਾਨ ਦੀ ਤਾਰੀਫ ਕੀਤੀ, ਕਿਉਂਕਿ ਕੁਰਾਨ ਮਜੀਦ ਦੇ ਵਿਚ ਇਸਲਾਮ ਤੇ ਈਮਾਨ ਇੱਕੋ ਮਾਨਿਆਂ ਦੇ ਵਿਚ ਆਇਆ। ਉਨ੍ਹਾਂ ਉਹ ਉੱਥੇ ਈਮਾਨ ਦੀ ਤਾਰੀਫ ਕਰਦੇ ਹੋਏ ਅਸਲ ਵਿਚ ਇਸਲਾਮੀ ਹੈਸੀਅਤ ਜਿਹੜੀ ਉਹਦੀ ਕਾਨੂੰਨੀ ਹੈਸੀਅਤ ਹੈ ਉਹਦਾ ਕੀਤਾ। ਈਮਾਨ ਇੱਕ ਹੈ ਕਾਨੂੰਨੀ ਤੇ ਇੱਕ ਹੈ ਹਕੀਕੀ। ਕਾਨੂੰਨੀ ਜਿਹੜਾ ਉਹ ਇਸਲਾਮ ਹੈ, ਹਕੀਕੀ ਜਿਹੜਾ ਉਹ ਦਿਲ ਦੇ ਵਿਚ ਯਕੀਨ ਹੈ। ਇਹ ਹੈ ਜਿਹੜਾ ਕਾਨੂੰਨੀ ਈਮਾਨ ਹੈ ਦੁਨੀਆਂ ਤੇ ਕੰਮ ਆਉਣ ਵਾਲਾ, ਤੇ ਹਕੀਕੀ ਈਮਾਨ ਹੈ ਜਿਹੜਾ ਆਖਰਤ ਤੇ ਕੰਮ ਆਉਣ ਵਾਲਾ। ਇਸੇ ਕਰਕੇ ਮੁਨਾਫਿਕ ਵੀ ਇਸ ਦੁਨੀਆਂ ਦੇ ਵਿਚ ਮੁਸਲਮਾਨ ਹੀ ਗਰਦਾਣਿਆ ਜਾਂਦਾ, ਉਹਨੂੰ ਵੀ ਉਹ ਸਾਰੇ ਹਕੂਕ ਹਾਸਲ ਹੁੰਦੇ ਨੇ ਜਿਹੜੇ ਅਸਲ ਮੁਸਲਮਾਨ ਨੂੰ, ਲੇਕਿਨ ਆਖਰਤ ਵਿਚ ਉਹ ਕਾਫਰਾਂ ਦੇ ਨਾਲ ਹੋਏਗਾ ਕਿਉਂਕਿ ਦਿਲ ਵਿਚ ਯਕੀਨ ਨਹੀਂ। ਇਹ ਹੈ ਮਾਮਲਾ ਜਿਹੜਾ ਇਸ ਮੁਕਾਮ ਦੇ ਉੱਤੇ ਦੱਸਿਆ ਜਾ ਰਿਹਾ ਕਿ ਬਾਜ਼ ਦਫ਼ਾ ਇਹ ਵੀ ਹੁੰਦਾ ਕਿ ਆਦਮੀ ਮੁਸਲਮਾਨ ਤਾਂ ਹੈ ਲੇਕਿਨ ਮੁਨਾਫਿਕ ਨਹੀਂ, ਲੇਕਿਨ ਉਹਦੇ ਦਿਲ ਵਿਚ ਪੂਰਾ ਯਕੀਨ ਵੀ ਨਹੀਂ। ਜਿਸ ਤਰ੍ਹਾਂ ਸਾਡੇ ਹਾਂ ਵਿਰਾਸਤੀ ਇਸਲਾਮ ਹੈ, ਬਚਪਨ ਵਿਚ ਕਲਮਾ ਸਿੱਖ ਲਈਦਾ, ਨਮਾਜ਼ਾਂ ਵੀ ਨਾਲ ਪੜ੍ਹਨ ਡੈ ਪੈਂਦੇ ਨੇ ਬੱਚੇ ਵੇਖਦਿਆਂ ਵਾਖਦਿਆਂ, ਲੇਕਿਨ ਦਿਲ ਵਿੱਚ ਯਕੀਨ ਪੈਦਾ ਨਹੀਂ ਹੁੰਦਾ, ਹਾਲਾਂਕਿ ਨਿਫਾਕ ਵੀ ਨਹੀਂ। ਤੇ ਇੱਥੇ ਉਹ ਵੀ ਦੱਸਿਆ ਗਿਆ ਕਿ ਅਗਰ ਵਾਕਈ ਅੱਲਾਹ ਤਾਲਾ ਨੂੰ ਮੰਨ ਕੇ ਇਕਰਾਰ ਕਰਕੇ ਤੇ ਤੁਸੀਂ ਨੇਕ ਅਮਲ ਕਰੋਗੇ ਤੇ ਈਮਾਨ ਪੈਦਾ ਕਰਨ ਦਾ ਜ਼ਰੀਆ ਹੋ ਜਾਏਗਾ, ਤੁਹਾਡਾ ਉਹ ਅਮਲ ਜਿਹੜਾ ਜ਼ਾਇਆ ਨਹੀਂ ਜਾਏਗਾ, ਕਿਉਂ ਦਿਲ ਵਿੱਚ ਨਿਫਾਕ ਨਹੀਂ ਹੈ ਅਗਰਚੇ ਖਲਾ ਹੈ, ਕਿਉਂਕਿ ਮੁਨਾਫਿਕ ਦਾ ਤੇ ਕੋਈ ਅਮਲ ਜਿਹੜਾ ਉਹ ਕਬੂਲ ਹੁੰਦਾ ਹੀ ਨਹੀਂ। ਔਰ ਇੱਥੇ ਦੱਸਿਆ ਜਾ ਰਿਹਾ ਕਿ ਨਹੀਂ, ਇਸਲਾਮ ਲਿਆਉਣ ਤੋਂ ਬਾਅਦ ਤੁਹਾਡਾ ਅਮਲ ਜਿਹੜਾ ਉਹ ਕੋਈ ਜ਼ਾਇਆ ਨਹੀਂ ਜਾਏਗਾ। ਫਿਰ ਸਵਾਲ ਪੈਦਾ ਹੁੰਦਾ ਸੀ ਈਮਾਨ ਕਿਆ, ਤੇ ਫਿਰ ਉਹਦੀ ਤਾਰੀਫ ਕਰ ਦਿੱਤੀ ਗਈ ਹੈ ਕਿ ਈਮਾਨ ਅਸਲ ਕਿਹਦਾ ਨਾਂ ਹੈ। ਤੋ ਪਹਿਲੀ ਚੀਜ਼ ਹੈ ਕਿ ਰਿਆਸਤ ਦੇ ਅੰਦਰ ਹਰ ਇਨਸਾਨ ਜਿਹੜਾ ਹੈ ਉਹਦਾ ਜਾਨ ਔਰ ਮਾਲ ਮੁਹਤਰਮ ਹੈ, ਉਹਦੀ ਬੁਨਿਆਦ ਕੀ ਹੈ ਉਹ ਹੈ ਜਿਹੜੀ ਦੱਸੀ ਜਾ ਰਹੀ, ਯਾ ਯੁਹੰਨਾਸ ਐ ਇਨਸਾਨੋ ਇਨਾ ਖਲਕਨਾਕ ਮਿਨ ਜ਼ਕਰ ਵਾਂਸ, ਅਸਾਂ ਤੁਹਾਨੂੰ ਪੈਦਾ ਕੀਤਾ ਹੈ ਇੱਕ ਮਰਦ ਤੇ ਇੱਕ ਔਰਤ ਤੋਂ, ਵਜਾਲਨਾ ਕੁਮ ਸ਼ੋਬੋ ਵ ਕਬਾਇਲਾ ਲੈ ਤਾਰਫੂ, ਔਰ ਤੁਹਾਨੂੰ ਵੰਡ ਦਿੱਤਾ ਹੈ ਕੁਨਬਿਆਂ ਤੇ ਕਬੀਲਿਆਂ ਵਿਚ ਤਾਂ ਕਿ ਤੁਹਾਡੀ ਪਹਿਚਾਣ ਹੋ ਜਾਏ। ਇਹ ਹੈ ਮਾਮਲਾ ਕਿ ਪੈਦਾ ਕਰਨ ਵਾਲਾ ਵੀ ਇੱਕੇ ਤੇ ਇੱਕੇ ਜੋੜੇ ਦੀ ਪੂਰੀ ਨਸਲ ਇਨਸਾਨੀ ਔਲਾਦ ਹੈ। ਇਸ ਲਿਹਾਜ਼ ਦੇ ਨਾਲ ਇਨਸਾਨੀਅਤ ਦੇ ਤਾਲਕ ਦੇ ਨਾਲ ਸਾਰੇ ਇਨਸਾਨ ਵੀ ਆਪਸ ਦੇ ਵਿਚ ਤਾਲਕ ਰੱਖਦੇ ਨੇ। ਇਸ ਦੁਨੀਆਂ ਦੇ ਵਿਚ ਅੱਲਾਹ ਤਾਲਾ ਨੇ ਮੁਖਤਲਿਫ ਜਿਹੜਾ ਹੈ ਇਲਾਕਿਆਂ ਦੀਆਂ ਮੁਖਤਲਿਫ ਸੂਰਤਾਂ ਨੇ, ਮੁਖਤਲਿਫ ਇਲਾਕਿਆਂ ਦੇ ਮੁਖਤਲਿਫ ਜ਼ਬਾਨਾਂ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਚਾਣ ਦਾ ਜ਼ਰੀਆ ਹੈ ਕਿ ਤਾਂ ਕਿ ਇੱਕ ਦੂਸਰੇ ਨੂੰ ਪਹਿਚਾਣ ਹੋ ਜਾਏ, ਪਤਾ ਲੱਗ ਜਾਏ। ਮਗਰ ਨਾ ਇਹ ਅੱਲਾਹ ਤਾਲਾ ਦੀਆਂ ਪੈਦਾ ਕੀਤੀਆਂ ਹੋਈਆਂ ਸੂਰਤਾਂ ਨੇ, ਇਹਦੇ ਵਿਚ ਕਿਸੇ ਇਨਸਾਨ ਦੀ ਸ਼ਰਾਫਤ ਦਾ ਮਾਮਲਾ ਨਹੀਂ ਜਾਂ ਉਹਦੀ ਵਡਿਆਈ ਨਹੀਂ, ਸਾਰੇ ਇਨਸਾਨ ਇਸ ਮਾਮਲੇ ਦੇ ਵਿਚ ਬਰਾਬਰ। ਇਨ ਅਕਰਮਕੁਮ ਇੰਦ ਅੱਲਾਹ ਇਤਕਾਕੁਮ, ਅੱਲਾਹ ਤਾਲਾ ਦੇ ਹਾਂ ਤੇ ਤੁਹਾਡੇ ਕਿਰਦਾਰ ਦੀ ਬੁਨਿਆਦ ਦੇ ਉੱਤੇ ਦਰਜਾਬੰਦੀ, ਇਸ ਕਰਕੇ ਉਹਦੇ ਹਾਂ ਇੱਜ਼ਤ ਵਾਲਾ ਉਹ ਹੈ ਜਿਹੜਾ ਉਹਦੀ ਨਾਫਰਮਾਨੀ ਤੋਂ ਬਚਦਾ, ਜਿਹੜਾ ਉਹਦੀ ਫਰਮਾ ਬਰਦਾਰੀ ਕਰਦਾ। ਅੱਲਾਹ ਤਾਲਾ ਦੇ ਹਾਂ ਤੇ ਮਿਆਰ ਉਹ ਹਾਂ, ਕਿਉਂ ਉਹਨੇ ਹੀ ਪੈਦਾ ਕੀਤਾ ਤੇ ਉਹਨੇ ਸੂਰਤਾਂ ਬਣਾਈਆਂ, ਇਹ ਨਹੀਂ ਉਹ ਦੇਖਦਾ ਤੁਹਾਡੇ ਦਿਲ ਕੀ ਨੇ ਤੇ ਤੁਹਾਡਾ ਕਿਰਦਾਰ ਕੀ ਹੈ ਤੇ ਤੁਹਾਡੇ ਅਮਾਲ ਕੀ ਹੈ। ਇਹ ਹੈ ਜਿਹੜਾ ਅੱਲਾਹ ਤਾਲਾ ਦੇ ਹਾਂ ਅਸਲ ਵਿਚ ਦਰਜੇ ਦੀ ਜਿਹੜੀ ਹੈ ਉਹ ਜ਼ਰੀਆ ਹੈ, ਦਰਜੇ ਦੀ ਬੁਨਿਆਦ ਹੈ, ਕਿਉਂ ਇਹ ਹੈ ਇਨਸਾਨ ਦੀ ਆਪਣੀ ਕਾਰਕਰਦਗੀ ਔਰ ਆਪਣੇ ਉਹਦੀ ਕਮਾਈ। ਪੈਦਾ ਕਰਨਾ ਜਾਂ ਕਿਤੇ ਵੀ ਪੈਦਾ ਕਰਨਾ, ਕੋਈ ਰੰਗਤ ਦੇਣਾ ਹੈ ਤੇ ਅੱਲਾਹ ਨੇ ਜਿੱਥੇ ਜੀ ਚਾਹਿਆ ਕਿਸੇ ਨੂੰ ਪੈਦਾ ਕੀਤਾ, ਇਹ ਬੁਨਿਆਦ ਨਹੀਂ ਸ਼ਰਾਫਤ ਦੀ। ਇਹਦੇ ਵਿਚ ਤੇ ਸਾਰੇ ਇਨਸਾਨ ਆਪਸ ਦੇ ਵਿਚ ਇਨਸਾਨ ਹੋਣੇ ਦੇ ਨਾਤੇ ਦੇ ਨਾਲ ਬਰਾਬਰ ਨੇ ਔਰ ਇੱਕ ਦੂਸਰੇ ਦੇ ਨਾਲ ਤਾਲਕ ਹੈ। ਇਹ ਹੈ ਜਿਹੜਾ ਜਿਹਦੀ ਵਜ੍ਹਾ ਤੋਂ ਹਰ ਇਨਸਾਨ ਜਿਹੜਾ ਉਹ ਮੁਹਤਰਮ ਹੋਏਗਾ ਔਰ ਉਹਦੀ ਜਾਨ ਔਰ ਮਾਲ ਦਾ ਕਾਫਰ ਕੀਤਾ ਜਾਏਗਾ। ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਫਤਿਹ ਮੱਕਾ ਕੀਤਾ ਔਰ ਮੱਕੇ ਵਾਲਿਆਂ ਦਾ ਦੀਨ ਅਰਬ ਤੋਂ ਖਤਮ ਹੋ ਗਿਆ ਤੇ ਲੋਕਾਂ ਨੇ ਕਬੀਲਿਆਂ ਦੇ ਕਬੀਲਿਆਂ ਨੇ ਆ ਕੇ ਇਸਲਾਮ ਕਬੂਲ ਕਰ ਲਿਆ, ਹੁਣ ਉਹ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਤੇ ਆ ਕੇ ਅਹਿਸਾਨ ਜਤਾਉਂਦੇ ਸਨ ਕਿ ਦੇਖੋ ਜੀ ਅਸੀਂ ਬਗੈਰ ਲੜਾਈ ਤੋਂ ਜਿਹੜਾ ਇਸਲਾਮ ਕਬੂਲ ਕਰ ਲਿਆ, ਉਹ ਦਾਵਾ ਕਰਦੇ ਸਨ ਈਮਾਨ ਦਾ। ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਨਹੀਂ, ਅਜੇ ਤੇ ਤੁਸਾਂ ਇਸਲਾਮ ਕਬੂਲ ਕੀਤਾ, ਅਜੇ ਈਮਾਨ ਤੁਹਾਡੇ ਦਿਲਾਂ ਚ ਦਾਖਲ ਨਹੀਂ ਹੋਇਆ। ਇਹ ਹੈ ਜਿਹੜਾ ਇਸਲਾਮ ਮੰਨਿਆ ਗਿਆ ਤੇ ਈਮਾਨ ਦੀ ਨਫ਼ੀ ਕੀਤੀ ਗਈ। ਜਿੱਥੋਂ ਪਤਾ ਲੱਗਾ ਕਿ ਇਸਲਾਮ ਹੋ ਰਹੇ ਤੇ ਈਮਾਨ ਹੋ ਰਹੇ। ਕਾਲਤ ਅਰਾਬ ਆ ਮੰਨਾ, ਇਹ ਬੱਦੂ ਆ ਕੇ ਕਹਿੰਦੇ ਨੇ ਅਸੀਂ ਈਮਾਨ ਲਿਆ। ਕੁਲਮ ਤੋਂ ਮੈਨੂੰ ਇਹ ਸਾਡੇ ਰਸੂਲ ਫਰਮਾ ਦਿਓ ਤੁਸੀਂ ਹਰਗਿਜ਼ ਈਮਾਨ ਨਹੀਂ ਲਿਆ। ਵਲਾ ਕਿਨਕੂਲ ਅਸਲਮ ਨਾ, ਬਲਕਿ ਕਹੋ ਕਿ ਅਸੀਂ ਮੁਸਲਮਾਨ ਹੋ ਗਏ ਹਾਂ, ਅਸਾਂ ਅਤਾਤ ਕਬੂਲ ਕਰ ਲਈਏ, ਇਸਲਾਮ ਲਿਆ। ਵਲਮਾ ਯਦ ਖੁਲੇ ਲਈ ਈਮਾਨ ਫੀ ਕੁਲੂਬਿਕੁਮ, ਤੇ ਅਜੇ ਤੇ ਈਮਾਨ ਤੁਹਾਡੇ ਦਿਲਾਂ ਚ ਦਾਖਲ ਹੀ ਨਹੀਂ ਹੋਇਆ। ਵੈਨ ਤੁਤੀ ਉਲਾਹ ਵ ਰਸੂਲਾ ਹੂ, ਲੇਕਿਨ ਚੂੰਕਿ ਅੰਦਰ ਨਿਫਾਕ ਨਹੀਂ, ਇਸ ਕਰਕੇ ਅੱਲਾਹ ਤਾਲਾ ਜਿਹੜਾ ਹੈ ਉਹਦੀ ਰਹਿਮਤ ਹੈ ਕਿ ਅਗਰ ਤੁਸੀਂ ਇਸ ਹਾਲ ਵਿਚ ਵੀ ਅੱਲਾਹ ਤਾਲਾ ਦੀ ਫਰਮਾ ਬਰਦਾਰੀ ਕਰੋਗੇ, ਉਹਦੇ ਰਸੂਲ ਦੀ ਇਤਾਤ ਕਰੋਗੇ, ਲਾ ਯਲਿਤਕੁਮ ਨਾ ਮਾਲਿਕੁਮ ਸ਼ਾਇਆ, ਤੇ ਅੱਲਾਹ ਤਾਲਾ ਤੁਹਾਡੇ ਕਿਸੇ ਈਮਾਨ ਨੂੰ ਜ਼ਾਇਆ ਨਹੀਂ ਕਰੇ। ਵਰਨਾ ਹੋਣਾ ਤੇ ਚਾਹੀਦਾ ਨਾ, ਅਗਰ ਦਿਲ ਦਾ ਯਕੀਨ ਨਹੀਂ ਤੇ ਮੰਨਿਆ ਹੀ ਨਾ ਜਾਏ। ਨਹੀਂ, ਇਹ ਹੈ ਉਹ ਖਲਾ ਦੀ ਪੋਜੀਸ਼ਨ ਹੈ ਅੰਦਰ, ਲੇਕਿਨ ਅਗਰ ਤੁਸੀਂ ਅੱਲਾਹ ਤਾਲਾ ਉਹਦੇ ਰਸੂਲ ਦੀ ਇਤਾਤ ਕਰੋਗੇ ਤੇ ਅੱਲਾਹ ਤਾਲਾ ਇਹਨੂੰ ਜ਼ਰੀਆ ਬਣਾ ਦੇਗਾ ਤੁਹਾਡੇ ਅੰਦਰ ਈਮਾਨ ਪੈਦਾ ਕਰਨ ਦਾ। ਇਨ ਅੱਲਾਹ ਗਫੂਰ ਰਹੀਮ, ਕਿਉਂਕਿ ਅੱਲਾਹ ਤਾਲਾ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਇਹ ਹੈ ਕਿ ਜਿਹੜਾ ਦੱਸ ਦਿੱਤਾ ਗਿਆ ਸ਼ਹਿਰੀਅਤ ਦੀ ਬੁਨਿਆਦ ਇਸਲਾਮ ਹੈ, ਉਹ ਤੁਸੀਂ ਇਸਲਾਮ ਕਬੂਲ ਕਰ ਲਿਆ, ਇਸ ਕਰਕੇ ਤੁਸੀਂ ਮੁਸਲਮਾਨ ਭਾਈ ਹੋ, ਸਾਡੇ ਸਾਰੇ ਹਕੂਕ ਤੁਹਾਨੂੰ ਹਾਸਲ ਹੋਣਗੇ, ਲੇਕਿਨ ਅਜੇ ਤਾਂ ਈਮਾਨ ਤੁਹਾਡੇ ਦਿਲਾਂ ਚ ਪੈਦਾ ਨਹੀਂ ਹੋਇਆ। ਹੁਣ ਸਵਾਲ ਪੈਦਾ ਹੋਇਆ ਫਿਰ ਈਮਾਨ ਕੀ ਹੈ, ਉਹ ਹੈ ਜਿਹੜਾ ਅਗਲੀ ਆਇਤ ਦੇ ਵਿੱਚ ਦੱਸ ਦਿੱਤਾ ਗਿਆ, ਈਮਾਨ ਕਿਸ ਕੈਫੀਅਤ ਦਾ ਨਾਂ ਹੈ, ਕਿਸ ਹਾਲਤ ਦਾ ਈਮਾਨ ਨਾਂ ਹੈ। ਇਨਮਲ ਮੋਮਿਨੂਨ ਅਲਜ਼ੀਨ ਆਮਨੂ ਬਿੱਲਾਹਿ ਵਰਸੂਲਿਹ, ਬੇਸ਼ੱਕ ਮੋਮਨ ਤੇ ਉਹ ਨੇ ਜਿਹੜੇ ਈਮਾਨ ਲਿਆਏ ਅੱਲਾਹ ਤੇ ਉਹਦੇ ਰਸੂਲ ਤੇ, ਸੁਮ ਅਲਮ ਯਰਤਾਬੂ, ਫਿਰ ਉਹਨਾਂ ਦੇ ਦਿਲ ਵਿੱਚ ਕੋਈ ਸ਼ੱਕ ਨਹੀਂ ਪੈਦਾ ਹੋਇਆ। ਇਹ ਹੈ ਕਿ ਈਮਾਨ ਯਕੀਨ ਕਲਬੀ ਦਾ ਨਾਂ ਹੈ, ਦਿਲ ਦੇ ਵਿੱਚ ਯਕੀਨ ਪੈਦਾ ਹੋ ਗਿਆ, ਅੱਲਾਹ ਦੇ ਮਾਰਫਤ ਹਾਸਲ ਹੋਈ, ਅੱਲਾਹ ਤਾਲਾ ਦੀ ਹੈਸੀਅਤ ਨੂੰ ਮੰਨ ਲਿਆ, ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਤਸਲੀਮ ਕਰ ਲਿਆ। ਵਜਾਹਦੂ ਬੇ ਅਮਵਾਲਿਹਿਮ ਵਅਨਫੁਸਿਹਿਮ ਫੀ ਸਬੀਲਿਲਲਾਹ, ਔਰ ਫਿਰ ਜਿਹਾਦ ਕੀਤਾ ਆਪਣੇ ਜਾਨ ਔਰ ਆਪਣੇ ਮਾਲ ਦੇ ਨਾਲ ਅੱਲਾਹ ਦੀ ਰਾਹ ਚ। ਇਹ ਹੈ ਦੂਸਰਾ ਜੁਜ਼ ਈਮਾਨ ਕਲਬੀ ਦਾ, ਕਿ ਜਿਹਦੇ ਅੰਦਰ ਉਹ ਈਮਾਨ ਪੈਦਾ ਹੋਣ ਰਹਿੰਦਾ ਉਹਦੀ ਜ਼ਿੰਦਗੀ 'ਚ ਫਿਰ ਜਿਹਾਦ ਲਾਜ਼ਮ ਹੈ, ਈਮਾਨ ਦਾ ਲਵਾਜ਼ਮ ਹੈ। ਜਿਸ ਤਰ੍ਹਾਂ ਇਸਲਾਮ ਦੇ ਪੰਜ ਅਰਕਾਨ ਨੇ, ਕਲਮਾ, ਸ਼ਹਾਦਤ, ਨਮਾਜ਼, ਰੋਜ਼ਾ, ਹਜ, ਜ਼ਕਾਤ, ਇਸ ਤਰ੍ਹਾਂ ਈਮਾਨ ਦੇ ਦੋ ਰੁਕਨ ਨੇ, ਯਕੀਨ ਕਲਬੀ ਤੇ ਜ਼ਿੰਦਗੀ ਵਿੱਚ ਜਿਹਾਦ, ਅੱਲਾਹ ਦੀ ਰਾਹ ਵਿੱਚ ਜਾਨ ਔਰ ਮਾਲ ਦਾ ਖਪਾਣਾ। ਇਹ ਹੈ ਫਰਮਾਇਆ, ਜਿਹਦੇ ਅੰਦਰ ਇਹ ਹੈ, ਉਲਾਇਕ ਹੁਮ ਸਾਦਿਕੂਨ, ਉਹ ਹੈ ਆਪਣੇ ਦਾਵਾ ਈਮਾਨ ਚ ਸੱਚਾ। ਇਹ ਉਹ ਚੀਜ਼ ਹੈ ਕਿ ਅਗਰ ਦਿਲ ਵਿੱਚ ਈਮਾਨ ਹੈ ਤੇ ਜ਼ਿੰਦਗੀ ਵਿੱਚ ਜਿਹਾਦ ਲਾਜ਼ਮ ਹੈ। ਜਿਹਾਦ ਕੀ ਹੈ ਕਿ ਜਿਸ ਚੀਜ਼ ਨੂੰ ਮੰਨ ਲਿਆ ਹੈ ਇਨਸਾਨ ਨੂੰ ਸੱਚਾ, ਅਗਰ ਮੰਨਦਾ ਹੈ ਤੇ ਫਿਰ ਉਹਦਾ ਪ੍ਰਚਾਰਕ ਬਣ ਜਾਂਦਾ, ਉਹਨੂੰ ਫਿਰ ਅੱਗੇ ਫੈਲਾਉਂਦਾ। ਸਭ ਤੋਂ ਪਹਿਲਾਂ ਜਿਹਾਦ ਆਪਣੇ ਨਫਸ ਨਾਲ ਕਰਦਾ, ਕਿਉਂਕਿ ਯਕੀਨ ਆ ਗਿਆ ਅੱਲਾਹ ਦੀ ਰਬੂਬੀਅਤ ਤੇ, ਤੁਹਾਨੂੰ ਉਹਦਾ ਫਰਮਾ ਬਰਦਾਰ ਬਣਾਉਂਦਾ। ਫਿਰ ਇਸੇ ਚੀਜ਼ ਨੂੰ ਆਪਣੇ ਮੁਆਸ਼ਰੇ ਦੇ ਅੰਦਰ ਲੋਕਾਂ ਤੇ ਪਹੁੰਚਾਉਂਦਾ ਹੈ, ਔਰ ਆਪਣੇ ਤਾਲੁਕਾਤ ਵੀ ਇਸੇ ਬੁਨਿਆਦ ਤੇ ਕਾਇਮ ਕਰਦਾ, ਆਪਣੀਆਂ ਰਸਮਾਂ ਵੀ, ਆਪਣੀ ਇਬਾਦਤ ਵੀ ਫਿਰ ਇਸੇ ਹੀ ਬੁਨਿਆਦ ਦੇ ਉੱਤੇ ਅਦਾ ਕਰਦਾ। ਫਿਰ ਅੱਗੇ ਵੱਧ ਕੇ ਤੇ ਮੁਆਸ਼ਰੇ ਦੇ ਅੰਦਰ ਜਿਹੜੇ ਗਲਤ ਨਜ਼ਰੀਆਤ ਨੇ ਉਹਨਾਂ ਦੇ ਨਾਲ ਜਿਹਾਦ ਕਰਦਾ, ਉਹਨਾਂ ਦੇ ਨਾਲ ਜਿਹੜਾ ਹੈ ਉਹ ਆਪਣੇ ਨਜ਼ਰੀਆਤ ਦਾ ਮੁਕਾਬਲਾ ਕਰਦਾ, ਤੇ ਉਹਨਾਂ ਨੂੰ ਅੱਲਾਹ ਤਾਲਾ ਦੀ ਮਾਰਫਤ ਜਿਹੜੀ ਹੈ ਔਰ ਅੱਲਾਹ ਤਾਲਾ ਦਾ ਯਕੀਨ ਉਹਨਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਇਸ ਤੋਂ ਅੱਗੇ ਵੱਧ ਕੇ ਫਿਰ ਜਿਹੜਾ ਵੀ ਨਿਜ਼ਾਮ ਹੁੰਦਾ ਤੇ ਬਾਤਲ ਉੱਥੇ ਦੀਨ ਕਾਇਮ ਹੁੰਦਾ, ਫਿਰ ਉਹ ਕੁਵਤ ਹਾਸਲ ਕਰਕੇ ਤੇ ਉਹਨਾਂ ਦੇ ਨਾਲ ਟਕਰਾਉਂਦਾ ਤੇ ਅੱਲਾਹ ਤਾਲਾ ਦੀ ਹਾਕਮੀਅਤ ਨੂੰ ਕਾਇਮ ਕਰਨ ਵਾਸਤੇ ਜਿੱਦੋ ਜੁਹਦ ਕਰਦਾ ਤੇ ਅੱਲਾਹ ਤਾਲਾ ਦੀ ਰਾਹ ਵਿੱਚ ਫਿਰ ਕਿਤਾਲ ਕਰਦਾ। ਇਹ ਹਨ ਸਾਰੇ ਮਰਹਲੇ ਜਿਹਾਦ ਦੇ, ਤੇ ਜਿਹਦੇ ਵੀ ਦਿਲ ਵਿੱਚ ਈਮਾਨ ਪੈਦਾ ਹੋ ਜਾਏ ਉਹਦੀ ਜ਼ਿੰਦਗੀ ਚ ਜਿਹਾਦ ਹੋਣਾ ਚਾਹੀਦਾ। ਜਿਸ ਤਰ੍ਹਾਂ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੇ ਫਰਮਾਨ ਵਿੱਚ ਫਰਮਾਇਆ, ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੁ ਰਾਵੀ ਨੇ ਕਿ ਆਪਨੇ ਫਰਮਾਇਆ ਕਿ ਮੇਰੇ ਤੋਂ ਪਹਿਲਾਂ ਵੀ ਅੱਲਾਹ ਤਾਲਾ ਨੇ ਜਿੰਨੇ ਰਸੂਲ ਭੇਜੇ ਨੇ, ਕਾਨਾ ਲਹੂ ਹਵਾਰੀਯੂਨ ਵਾ ਸਹਾਬੁਨ ਯਾ ਖੁਦੂਨ ਬਿਸੁਨਤ ਹੀ ਵਾ ਯਕਤਦੂਨ ਬਿਅਮਰੇ, ਕਿ ਉਹਨਾਂ ਦੇ ਮੰਨਣ ਵਾਲੇ ਹੁੰਦੇ ਸਨ, ਉਹਨਾਂ ਤੇ ਜਾਨ ਨਿਸ਼ਾਦਰ ਕਰਨ ਵਾਲੇ ਹੁੰਦੇ ਸਨ, ਜਿਹੜੇ ਕਿ ਉਹਨਾਂ ਦੇ ਤਰੀਕੇ ਨੂੰ ਮਜ਼ਬੂਤੀ ਨਾਲ ਸਮਝਦੇ ਸੀ ਤੇ ਜੋ ਉਹ ਲੈ ਕੇ ਦੀਨ ਆਏ ਸੀ ਉਹਦੀ ਉਹ ਪੈਰਵੀ ਕਰਦੇ ਸਨ। ਸੁਮਾ ਇਨਾ ਤਖਲੁਫੁਮ ਬਾਅਦ ਮਖਲੂਫੁਨ, ਲੇਕਿਨ ਫਿਰ ਉਹਨਾਂ ਉਮਤੀਆਂ ਵਿੱਚ ਰਸੂਲਾਂ ਤੋਂ ਬਾਅਦ ਉਹਨਾਂ ਖਲਫ ਪੈਦਾ ਹੁੰਦੇ ਸਨ, ਯਕੂਲੂ ਨਾ ਮਾਲਾ ਯਫਾਲੂਨ, ਉਹ ਜੋ ਕਹਿੰਦੇ ਸਨ ਕਰਦੇ ਨਹੀਂ ਸਨ। ਜ਼ਬਾਨ ਤੋਂ ਦਾਵਾ ਕਰਦੇ ਸੀ ਅੱਲਾਹ ਨੂੰ ਮੰਨਣ ਦਾ, ਉਹਦੇ ਰਸੂਲ ਨੂੰ, ਲੇਕਿਨ ਉਹਨਾਂ ਦਾ ਕਿਰਦਾਰ ਇਹਦੀ ਗਵਾਹੀ ਨਹੀਂ ਸੀ ਦਿੰਦਾ ਕਿ ਮੰਨਣ ਵਾਲੇ ਨੇ, ਬਲਕਿ ਕਰਦੇ ਯਫਾਲੂ ਨਾ ਮਾਲਾ ਯੋ ਮੈਨੂਨ ਮਾਲਾ ਯੋ ਮਾਰੂਨ, ਬਲਕਿ ਕਰਦੇ ਉਹ ਸਨ ਜਿਹਦਾ ਹੁਕਮ ਨਹੀਂ ਦਿੱਤਾ ਗਿਆ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਸਾਡਾ ਮਾਮਲਾ ਹੈ, ਸਾਡੇ ਆਮ ਤੌਰ ਤੇ ਮੁਸਲਮਾਨਾਂ ਦੇ ਮੁਆਸ਼ਰੇ ਇਜਤਮਾਹੀ ਤੌਰ ਤੇ ਅਸੀਂ ਦਾਅਵਾ ਕਰਦੇ ਹਾਂ ਅੱਲਾਹ ਉਹਦੇ ਰਸੂਲ ਨੂੰ ਮੰਨਣ ਦਾ, ਲੇਕਿਨ ਉਹਨਾਂ ਦੀ ਇਤਾਤ ਨਹੀਂ ਕਰਦੇ, ਬਲਕਿ ਆਪਣੇ ਖਾਹਿਸ਼ਾਂ ਦੇ ਮੁਤਾਬਿਕ ਜਿਹੜਾ ਹੈ ਉਹ ਚੀਜ਼ਾਂ ਅਸੀਂ ਰਾਇਜ ਕੀਤੀਆਂ ਜਿਹੜੀਆਂ ਅੱਲਾਹ ਦੇ ਹੁਕਮ ਦੇ ਖਿਲਾਫ ਨੇ। ਤੇ ਫਰਮਾਇਆ ਫਿਰ ਬਾਅਦ ਵਿੱਚ ਉਮਤੀ ਹੈ ਜੋ ਉਹਨਾਂ ਦਾ ਇਹ ਮਾਮਲਾ ਹੋ ਜਾਂਦਾ, ਯਕੂਲੂ ਨਾ ਮਾਲਾ ਯਫਲੂਨ, ਜੋ ਕਹਿੰਦੇ ਨੇ ਕਰਦੇ ਨਹੀਂ, ਬਈ ਯਫਲੂ ਨਾ ਮਾਲਾ ਯੋ ਮਾਰੂਨ, ਤੇ ਕਰਦੇ ਉਹ ਨੇ ਜਿਹਦਾ ਹੁਕਮ ਨਹੀਂ ਦਿੱਤਾ ਗਿਆ। ਫਰਮਾਇਆ ਫਮਨ ਜਾਹਦ ਹੁਮ ਬੇਯਦਹੀ ਫਾਫ ਮੋਮਿਨ, ਜਿਹੜਾ ਐਸੇ ਉਮਤੀਆਂ ਦੇ ਨਾਲ ਜਿਹਾਦ ਕਰੇਗਾ ਆਪਣੇ ਹੱਥ ਨਾਲ ਉਹ ਮੋਮਿਨ ਹੋਏਗਾ। ਵਮਨ ਜਾਹਦ ਹੁਮ ਬੇ ਲਿਸਾਨ ਹੀ ਫਾਫ ਮੋਮਿਨ, ਜਿਹੜਾ ਇਹਨਾਂ ਦੇ ਨਾਲ ਆਪਣੀ ਜ਼ਬਾਨ ਨਾਲ ਜਿਹਾਦ ਕਰੇਗਾ ਉਹ ਮੋਮਿਨ ਹੋਏਗਾ। ਵਮਨ ਜਾਹਦ ਹੁਮ ਬੇ ਕਲਬ ਹੀ ਫਾਫ ਮੋਮਿਨ, ਔਰ ਜਿਹੜਾ ਇਹਨਾਂ ਦੇ ਨਾਲ ਜਿਹਾਦ ਕਰੇਗਾ ਆਪਣੇ ਦਿਲ ਦੇ ਨਾਲ ਉਹ ਮੋਮਿਨ ਹੋਏਗਾ। ਬਲੈ ਸਵਰਾ ਜ਼ਾਲਿਕ ਹੱਬਤ ਹੋਏ ਖਦਲ ਮਿਨ ਅਲ ਈਮਾਨ, ਅਗਰ ਇਹ ਤਿੰਨਾਂ ਦਰਜਿਆਂ ਤੇ ਕਿਸੇ ਦੇ ਜ਼ਿੰਦਗੀ ਵਿੱਚ ਜਿਹਾਦ ਨਹੀਂ ਤੋ ਜਾਣ ਲਏ ਉਹਦੇ ਦਿਲ ਵਿੱਚ ਵੀ ਰਾਈ ਦੇ ਦਾਣੇ ਜਿੰਨਾ ਈਮਾਨ ਨਹੀਂ, ਕਿਉਂਕਿ ਈਮਾਨ ਜਿਹੜਾ ਹੈ ਉਹਦਾ ਜ਼ਹੂਰ ਜਿਹਾਦ ਵਿੱਚ ਹੁੰਦਾ। ਉਹਦਾ ਪਹਿਲਾ ਦਰਜਾ ਤੇ ਇਹ ਹੈ ਕਿ ਦਿਲ ਵਿੱਚ ਨਫ਼ਰਤ ਪੈਦਾ ਹੋਏ ਬੁਰਾਈ ਦੀ, ਉਹ ਬੁਰਾਈ ਦੇ ਵਿੱਚ ਉਹਦੀ ਹੈਸੀਅਤ ਇਹ ਨਹੀਂ ਕਿ ਕਹਿ ਸਕਦਾ ਕਿਸੇ ਨੂੰ ਜਾਂ ਰੋਕ ਸਕਦਾ, ਤੇ ਦਿਲ ਵਿੱਚ ਤੇ ਕੁੜਨ ਪੈਦਾ ਹੋਏ ਨਾ, ਉਸ ਤੋਂ ਨਫ਼ਰਤ ਪੈਦਾ ਹੋਏ, ਖੁਦ ਤੋਂ ਅਲਹਿਦਾ ਰਵੇ। ਦੂਸਰਾ ਫਿਰ ਅੱਗੇ ਵੱਧ ਕੇ ਉਹਨੂੰ ਚਾਹੀਦਾ ਕਿ ਜਿੱਥੇ ਕਹਿ ਸਕਦਾ ਉੱਥੇ ਕਵੇ, ਜ਼ਬਾਨ ਤੋਂ ਤੇ ਲੋਕਾਂ ਨੂੰ ਰੋਕੇ, ਫਿਰ ਇਹ ਨਹੀਂ ਜਿੱਥੇ ਉਹਦਾ ਇਖਤਿਆਰ ਹੈ ਉੱਥੇ ਉਹਨੂੰ ਬਿਲਫੇਲ ਰੋਕੇ, ਔਰ ਅਗਰ ਇਖਤਿਆਰ ਨਹੀਂ ਤਾਂ ਇਖਤਿਆਰ ਨੂੰ ਹਾਸਲ ਕਰਨ ਵਾਸਤੇ ਫਿਰ ਦਾਵਤ ਦਾ ਅਮਲ ਕਰੇ, ਲੋਕਾਂ ਨੂੰ ਆਪਣਾ ਹਮ ਖਿਆਲ ਬਣਾਏ, ਉਹਨਾਂ ਦੀ ਇੱਕ ਜਮਾਤ ਕਾਇਮ ਕਰੇ, ਔਰ ਉਸ ਜਮਾਤ ਦੀ ਹੈਸੀਅਤ ਦੇ ਨਾਲ ਉਹਦੀ ਤਾਕਤ ਦੇ ਨਾਲ ਫਿਰ ਬਾਤਲ ਦੇ ਸਾਹਮਣੇ ਖੜਾ ਹੋ ਜਾਏ, ਉਹਦੇ ਨਾਲ ਟਕਰਾਏ ਔਰ ਉਹਨੂੰ ਖਤਮ ਕਰਕੇ ਅੱਲਾਹ ਦੀ ਹਾਕਮੀਅਤ ਕਾਇਮ ਕਰੇ। ਇਹ ਤਿੰਨੇ ਦਰਜੇ ਜਿਹਾਦ ਦੇ ਜਿਨ੍ਹਾਂ ਦਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਕਿ ਅਗਰ ਇਹ ਨਹੀਂ ਕਿਸੇ ਦੀ ਜ਼ਿੰਦਗੀ ਤਾਂ ਉਹਦੇ ਦਿਲ ਵਿੱਚ ਈਮਾਨ ਨੇ, ਤਾਂ ਮਾਲੂਮ ਹੋਇਆ ਕਿ ਈਮਾਨ ਦਾ ਜੁਜ਼ਵ ਲਾਜ਼ਮ ਹੈ ਜਿਹਾਦ, ਔਰ ਉਹ ਜਿਹਾਦ ਦੇ ਜਿਹੜੇ ਤਿੰਨੇ ਮਰਹਲੇ ਨੇ, ਨਫਸ ਦੇ ਨਾਲ ਜਿਹਾਦ, ਮੁਆਸ਼ਰੇ ਨਾਲ ਜਿਹਾਦ ਔਰ ਬਾਤਲ ਨਿਜ਼ਾਮ ਨਾਲ ਜਿਹਾਦ। ਇਹ ਦੱਸਿਆ ਜਾ ਰਿਹਾ ਕਿ ਜਿਹੜੇ ਮੋਮਿਨ ਨੇ ਉਹਨਾਂ ਦਾ ਹਾਲ ਇਹ ਹੈ ਕਿ ਉਹਨਾਂ ਦੇ ਦਿਲ ਵਿੱਚ ਪੂਰਾ ਯਕੀਨ ਹੈ ਔਰ ਉਹਨਾਂ ਦੀ ਜਾਨ ਔਰ ਮਾਲ ਜਿਹੜਾ ਉਹਦੇ ਨਾਲ ਜਿਹਾਦ ਹੁੰਦਾ। ਇਹ ਹਨ ਜਿਹੜੇ ਆਪਣੇ ਜਜ਼ਬਾ ਹੈ, ਜਿਹੜੇ ਆਪਣੇ ਦਾਵਾ ਈਮਾਨ ਦੇ ਵਿੱਚ ਸੱਚੇ ਨੇ। ਇਹ ਹੈ ਉਹ ਈਮਾਨ ਜਿਹੜਾ ਮਤਲੂਬ ਹੈ, ਜਿਹੜਾ ਆਖਰਤ ਦੇ ਵਿੱਚ ਕੰਮ ਆਉਣ ਵਾਲਾ ਹੈ। ਫਰਮਾਇਆ ਕੁਲਾ ਤੁਅਲਮੂਨ ਅੱਲਾਹ ਬੇ ਦੀਨੇਕੁਮ, ਉਹ ਜਿਹੜੇ ਆ ਕੇ ਦਾਅਵੇ ਕਰਦੇ ਸੀ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਅੱਲਾਹ ਤਾਲਾ ਨੂੰ ਆਪਣਾ ਦੀਨ ਆ ਕੇ ਸਿਖਾਉਣ ਆਏ ਹੋ, ਅੱਲਾਹ ਦੇ ਇਲਮ ਚ ਲਿਆਉਣ ਆਏ ਹੋ, ਕਿ ਦਾਅਵੇ ਕਰਦੇ ਹੋ। ਅਸਲ ਵਿੱਚ ਮਾਮਲਾ ਇਹ ਸੀ ਕਿ ਉਹਨਾਂ ਨੇ ਚੂੰਕਿ ਕਲਮਾ ਪੜ ਲਿਆ ਸੀ, ਉਹ ਚਾਹੁੰਦੇ ਸਨ ਸਾਨੂੰ ਸਾਰੀਆਂ ਜਿਹੜੀ ਹੈਸੀਅਤਾਂ ਮਿਲਣ, ਕਿਉਂਕਿ ਇਨਸਾਨ ਨੂੰ ਜਿਹੜਾ ਹੈ ਉਹ ਲਾਲਚ ਹੁੰਦਾ ਹੈ। ਤੇ ਉਹਨੂੰ ਦੱਸਿਆ ਜਾ ਰਿਹਾ ਉਹਨਾਂ ਨੂੰ ਕਿ ਦੇਖੋ ਇਹ ਤੇ ਜ਼ਬਾਨੀ ਤੁਸੀਂ ਇਕਰਾਰ ਕੀਤਾ, ਇਹ ਤੇ ਯਕੀਨ ਤੁਹਾਡੇ ਦਿਲਾਂ ਚ ਪੈਦਾ ਨਹੀਂ ਹੋਇਆ, ਇਸ ਕਰਕੇ ਅੱਗੇ ਵੱਧ ਕੇ ਬਹੁਤਾ ਜਿਹੜਾ ਇਹਨਾਂ ਚੀਜ਼ਾਂ ਨਾ ਕਰੋ, ਬਲਕਿ ਅੱਲਾਹ ਦਾ ਅਹਿਸਾਨ ਮੰਨੋ, ਤੇ ਤੁਸੀਂ ਅੱਲਾਹ ਨੂੰ ਆ ਕੇ ਦੱਸਣ ਆਏ ਹੋ ਕਿ ਵਾਕਈ ਅਸੀਂ ਈਮਾਨ ਲਾਇਆ। ਇਨ ਅੱਲਾਹ ਵੱਲਾਹ ਯਾਲਮ ਮਾਫਿਸ ਸਮਾਵਾਤ ਵ ਮਾਫਿਲਤ, ਅੱਲਾਹ ਤੇ ਖੂਬ ਜਾਣਦਾ ਜੋ ਕੁਛ ਆਸਮਾਨਾਂ ਔਰ ਜ਼ਮੀਨ ਚ, ਉਹਦੇ ਸਾਹਮਣੇ ਦਾਅਵੇ ਕਰਨ ਦੀ ਜ਼ਰੂਰਤ ਨਹੀਂ, ਅਗਰ ਤੁਹਾਡੇ ਦਿਲਾਂ ਵਿੱਚ ਹੈ ਤਾਂ ਅੱਛੀ ਤਰ੍ਹਾਂ ਜਾਣਦਾ। ਵੱਲਾਹ ਬਿਕੁਲ ਸ਼ਾਇਨ ਅਲੀਮ, ਅੱਲਾਹ ਤਾਲਾ ਤੇ ਹਰ ਚੀਜ਼ ਦੇ ਜਾਣਨ ਵਾਲਾ। ਯਮੁਨੂ ਨਾ ਲੈਕਨ ਅਸਲਾਮੋ, ਇਹ ਤੁਹਾਡੇ ਤੇ ਅਹਿਸਾਨ ਧਰਦੇ ਨੇ ਕਿ ਅਸੀਂ ਇਸਲਾਮ ਲਾਇਆ ਹੈ, ਵੀ ਅਗਰ ਇਸਲਾਮ ਲਾਇਆ ਹੋ ਤੇ ਤੁਹਾਡੇ ਆਪਣੇ ਭਲੇ ਵਾਸਤੇ ਆ, ਸਾਡੇ ਤੇ ਕੀ ਅਹਿਸਾਨ ਕਰ ਦਿਓ, ਇਹ ਤੇ ਤੁਸੀਂ ਆਪਣਾ ਭਲਾ ਕਰ ਲਿਆ, ਅੱਲਾਹ ਤਾਲਾ ਨੂੰ ਤਸਲੀਮ ਕਰ ਲਿਆ। ਅਗਰ ਤੁਸੀਂ ਇਸਲਾਮ ਦੇ ਤਕਾਜ਼ੇ ਪੂਰੇ ਕਰੋਗੇ, ਨਮਾਜ਼ਾਂ ਪੜੋਗੇ, ਰੋਜ਼ੇ ਰੱਖੋਗੇ, ਉਹਦੇ ਅਰਕਾਨ ਅਦਾ ਕਰੋਗੇ ਹਜ ਔਰ ਜ਼ਕਾਤ ਵਾਲੇ, ਤੇ ਫਿਰ ਇਹੀ ਜ਼ਰੀਆ ਬਣ ਜਾਏਗਾ ਤੁਹਾਡੇ ਅੰਦਰ ਈਮਾਨ ਪੈਦਾ ਕਰਨ ਦਾ। ਕਿਉਂਕਿ ਬਾਅਦ ਦਫ਼ਾ ਇਨਸਾਨ ਬੇਸ਼ਊਰੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਤਸਲੀਮ ਕਰਕੇ ਅਗਰ ਅਮਲ ਕਰਨਾ ਸ਼ੁਰੂ ਕਰਦਾ ਤੇ ਇਹੀ ਉਹਦੇ ਅੰਦਰ ਯਕੀਨ ਪੈਦਾ ਕਰ ਦਿੰਦਾ, ਅਮਾਲ ਜਿਹੜੇ ਉਹਦੇ ਅਸਰਾਤ ਉਹਦੇ ਦਿਲ ਵਿੱਚ ਪੈਦਾ ਹੁੰਦੇ ਨੇ, ਤੇ ਫਿਰ ਉਹਦੇ ਅੰਦਰ ਯਕੀਨ ਪੈਦਾ ਹੋ ਜਾਂਦਾ। ਤੇ ਫਰਮਾਇਆ ਅਗਰ ਬਾਕੀ ਤੇ ਆਪਣੇ ਦਾਅਵੇ ਵਿੱਚ ਤੁਸੀਂ ਸੱਚੇ ਹੋ ਔਰ ਫਿਰ ਤਕਾਜ਼ੇ ਪੂਰੇ ਕਰੋਗੇ ਤੇ ਅੱਲਾਹ ਤਾਲਾ ਤੁਹਾਡੇ ਅੰਦਰ ਈਮਾਨ ਪੈਦਾ ਕਰਨ ਦਾ ਜ਼ਰੀਆ ਬਣਾ ਦੇਗਾ, ਤੇ ਅੱਲਾਹ ਦਾ ਅਹਿਸਾਨ ਹੈ ਤੁਹਾਡੇ ਉੱਤੇ। ਯਮੁਨੂ ਨਾ ਲੈ ਕਰ ਅਸਲਾਮੂ, ਤੁਹਾਡੇ ਤੇ ਅਹਿਸਾਨ ਚੜਾਉਂਦੇ ਨੇ ਕਿ ਅਸੀਂ ਇਸਲਾਮ ਲਾਇਆ ਹੈ। ਕੁੱਲਾ ਤਮੁਨੂ ਅਲੈ ਇਸਲਾਮਕੁਮ, ਇਹਨਾਂ ਦੱਸ ਦਿਓ ਮੇਰੇ ਤੇ ਅਹਿਸਾਨ ਨਾ ਕਰੋ ਆਪਣੇ ਇਸਲਾਮ ਦਾ। ਬਲਿਲਾਹੁ ਯਮੁਨੂ ਅਲੈਕ ਮਨ ਹਦਾਕੁਮ ਲਿਲ ਈਮਾਨ ਇਨ ਕੁੰਤੁਮ ਸਾਦਿਕੀਨ, ਬਲਕਿ ਤੇ ਅੱਲਾਹ ਦਾ ਅਹਿਸਾਨ ਹੈ ਤੁਹਾਡੇ ਤੇ ਕਿ ਜਿਹਨੇ ਤੁਹਾਡੀ ਰਹਿਨਮਾਈ ਕਰ ਦਿੱਤੀ ਹੈ ਈਮਾਨ ਦੀ ਤਰਫ ਅਗਰ ਤੁਸੀਂ ਆਪਣੇ ਦਾਅਵੇ ਸੱਚੇ ਹੋ। ਜੇ ਤੇ ਅੱਲਾਹ ਨੇ ਮੌਕਾ ਦੇ ਦਿੱਤਾ ਹੈ ਕਿ ਅਗਰ ਅੱਲਾਹ ਦੇ ਅਹਕਾਮ ਤੇ ਅਮਲ ਪੈਰਾ ਹੋਗੇ, ਇਸਲਾਮੀ ਸ਼ਰੀਅਤ ਦੇ ਤਕਾਜ਼ੇ ਪੂਰੇ ਕਰੋਗੇ, ਜੋ ਤੁਸੀਂ ਕਲਮਾ ਅਦਾ ਕੀਤਾ ਉਹਦੇ ਫਰਾਇਜ਼ ਅਦਾ ਕਰੋਗੇ, ਨਮਾਜ਼ਾਂ ਪੜ੍ਹੋਗੇ, ਰੋਜ਼ੇ ਰੱਖੋਗੇ, ਹਜ ਕਰੋਗੇ, ਜ਼ਕਾਤ ਦਿਓਗੇ ਤੇ ਤੁਹਾਡੇ ਅੰਦਰ ਈਮਾਨ ਪੈਦਾ ਹੋ ਜਾਏਗਾ, ਫਿਰ ਉਹ ਯਕੀਨ ਹੈ ਜਿਹੜਾ ਆਖਰਤ ਦੇ ਅੰਦਰ ਤੁਹਾਡੀ ਨਜਾਤ ਦਾ ਜ਼ਰੀਆ ਬਣ ਜਾਏਗਾ। ਇਹ ਹੈ ਅੱਲਾਹ ਤਾਲਾ ਦਾ ਅਹਿਸਾਨ ਉਹਨਾਂ ਲੋਕਾਂ ਤੇ ਵੀ ਜਿਹੜੇ ਮੁਸਲਮਾਨਾਂ ਦੇ ਘਰ ਪੈਦਾ ਹੋ ਗਏ, ਜਿਨ੍ਹਾਂ ਨੂੰ ਪੈਦਾਇਸ਼ੀ ਤੌਰ ਤੇ ਕਲਮਾ ਮਿਲ ਗਿਆ ਔਰ ਦੀਨ ਦੇ ਬਾਰੇ ਚ, ਉਹਨਾਂ ਤੇ ਵੀ ਅੱਲਾਹ ਦਾ ਅਹਿਸਾਨ ਹੈ ਕਿ ਅੱਲਾਹ ਨੇ ਉਹਨਾਂ ਨੂੰ ਮੁਸਲਮਾਨਾਂ ਦੇ ਘਰ ਪੈਦਾ ਕਰਤਾ। ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਅਗਰ ਅੱਲਾਹ ਤਾਲਾ ਨੂੰ ਮੰਨਦੇ ਹਨ ਤੇ ਫਿਰ ਅਰਕਾਨ ਇਸਲਾਮ ਅਦਾ ਕਰਨ, ਤੇ ਇਹੀ ਚੀਜ਼ ਉਹਨਾਂ ਦੇ ਈਮਾਨ ਪੈਦਾ ਕਰਨ ਦੇ ਵਿੱਚ, ਦਿਲਾਂ ਦੇ ਵਿੱਚ ਜਿਹੜਾ ਜ਼ਰੀਆ ਬਣ ਜਾਏਗੀ। ਲੇਕਿਨ ਅਗਰ ਉਹਦੇ ਤੇ ਅਮਲ ਨਹੀਂ ਕਰਦੇ, ਸਿਰਫ ਜ਼ਬਾਨੀ ਕਲਮਾ ਹੀ ਜਿਹੜਾ ਅਦਾ ਕੀਤਾ ਹੈ ਔਰ ਨਾ ਨਮਾਜ਼ ਪੜ੍ਹਦੇ ਨਾ ਰੋਜ਼ਾ ਰੱਖਦੇ, ਤੇ ਇਹੀ ਚੀਜ਼ ਹੈ ਜਿਹੜੀ ਫਿਰ ਈਮਾਨ ਦੇ ਉਹਨਾਂ ਦੇ ਦਿਲਾਂ ਵਿੱਚ ਪੈਦਾ ਹੋਣ ਅੱਗੇ ਰੁਕਾਵਟ ਬਣ ਜਾਂਦੀ ਹੈ, ਫਿਰ ਉਹਨਾਂ ਨੂੰ ਸਾਰੀ ਉਮਰ ਯਕੀਨ ਨਹੀਂ ਆਉਂਦਾ, ਇਸੇ ਕਰਕੇ ਫਿਰ ਉਹਨਾਂ ਦਾ ਅਮਲ ਜਿਹੜਾ ਉਸ ਦਾਅਵੇ ਦੇ ਖਿਲਾਫ ਹੋ ਜਾਂਦਾ। ਜ਼ਬਾਨ ਤੋਂ ਕੁਛ ਕਹਿ ਰਹੇ ਹੁੰਦੇ ਨੇ ਤੇ ਕਰ ਕੁਛ ਰਹੇ ਹੁੰਦੇ ਨੇ, ਜਿਹੜਾ ਕਿ ਨਬੀ ਅਕਰਮ ਸੱਲ ਫਰਮਾਇਆ ਕਿ ਯਫਅਲੂ ਨਾ ਮਾ ਲਾ ਯੁਅਮਰੂਨ, ਕਰ ਉਹ ਰਹੇ ਹੁੰਦੇ ਜਿਹੜਾ ਹੁਕਮ ਨਹੀਂ ਦਿੱਤਾ। ਅੱਲਾਹ ਤਾਲਾ ਨੇ ਬੇਹਯਾਈ ਨੂੰ ਹਰਾਮ ਕੀਤਾ ਔਰ ਉਹ ਹਰ ਵੇਲੇ ਉਹਨਾਂ ਦਾ ਵਕਤ ਉਹਦੇ ਵਿੱਚ ਗੁਜ਼ਰ ਰਿਹਾ ਹੁੰਦਾ। ਅੱਲਾਹ ਨੇ ਸੂਦ ਨੂੰ, ਸਿੱਟੇ ਨੂੰ ਔਰ ਲੋਕਾਂ ਦਾ ਮਾਲ ਨਜਾਇਜ਼ ਤਰੀਕੇ ਤੋਂ ਖਾਣ ਨੂੰ ਹਰਾਮ ਕੀਤਾ ਔਰ ਉਹਨਾਂ ਦੀ ਪੂਰੀ ਜ਼ਿੰਦਗੀ ਜਿਹੜੀ ਇਸੇ ਤੇ ਗੁਜ਼ਰ ਰਹੀ ਹੁੰਦੀ। ਅੱਲਾਹ ਤਾਲਾ ਨੇ ਆਪਣੀ ਹਦੂਦ ਮੁਅੱਯਨ ਕੀਤੀਆਂ ਨੇ ਤੇ ਆਖਿਆ ਉਸ ਹਦੂਦ ਦੀ ਪਾਬੰਦੀ ਕਰੋ ਅੱਲਾਹ ਦੇ ਹੁਕਮਾਂ ਦੇ ਤਾਬੇ, ਔਰ ਉਹ ਨੇ ਕਿ ਜਿਹੜਾ ਆਪਣੇ ਅਹਕਾਮ ਚਲਾਉਂਦੇ ਨੇ ਔਰ ਅੱਲਾਹ ਦੀ ਹਦੂਦ ਨੂੰ ਪਾਮਾਲ ਕਰਦੇ ਨੇ। ਇਹ ਹੈ ਜਿਹੜਾ ਇਨਸਾਨ ਦਾ ਮਾਮਲਾ ਹੁੰਦਾ ਅਗਰ ਉਹ ਅੱਲਾਹ ਤਾਲਾ ਦੇ ਦੀਨ ਤੇ ਅਮਲ ਨਾ ਕਰੇ। ਨਹੀਂ, ਇਹ ਅਮਲ ਕਰਨਾ ਜਿਹੜਾ ਇਹ ਹੈ ਜਿਹੜਾ ਇਨਸਾਨ ਦੇ ਅੰਦਰ ਫਿਰ ਈਮਾਨ ਪੈਦਾ ਕਰਨ ਦਾ ਜ਼ਰੀਆ ਬਣਦਾ ਹੈ। ਤੋ ਫਰਮਾਇਆ ਅਗਰ ਤੁਸੀਂ ਆਪਣੇ ਦਾਅਵੇ ਸੱਚੇ ਹੋ ਤੇ ਅੱਲਾਹ ਤਾਲਾ ਦਾ ਤੁਹਾਡੇ ਤੇ ਅਹਿਸਾਨ ਹੈ ਕਿ ਉਹਨੇ ਈਮਾਨ ਹਾਸਲ ਕਰਨ ਦਾ ਤੁਹਾਨੂੰ ਜ਼ਰੀਆ ਦੇ ਦਿੱਤਾ। ਇਨ ਅੱਲਾਹ ਯਾਲਮੁ ਗੈਬ ਅਸਮਾਵਾਤ ਵਲ ਅਰਜ਼, ਔਰ ਅਗਰ ਵਾਕਈ ਤੁਹਾਡਾ ਦਾਅਵਾ ਸੱਚਾ ਹੋਇਆ ਤੇ ਫਿਰ ਅੱਲਾਹ ਤਾਲਾ ਜਿਹੜਾ ਤੁਹਾਡਾ ਕੋਈ ਅਮਲ ਜ਼ਾਇਆ ਨਹੀਂ ਕਰੇਗਾ, ਤੁਹਾਨੂੰ ਉਹਦਾ ਪੂਰਾ ਅਜਰ ਦੇਗਾ, ਕਿਉਂਕਿ ਅੱਲਾਹ ਤਾਲਾ ਜਾਣਦਾ ਹੈ ਆਸਮਾਨਾਂ ਔਰ ਜ਼ਮੀਨ ਦੀਆਂ ਸਾਰੀਆਂ ਪੋਸ਼ੀਦਾ ਚੀਜ਼ਾਂ ਨੂੰ, ਤੁਹਾਡੀਆਂ ਨੀਅਤਾਂ ਨੂੰ ਵੀ ਔਰ ਤੁਹਾਡੇ ਕਿਰਦਾਰ ਨੂੰ ਵੀ ਜਾਣਦਾ ਹੈ। ਵੱਲਾਹ ਬਸੀਰੁਮ ਬੇਮਾ ਤਾਮਲੂਨ, ਔਰ ਦੇਖੋ ਅੱਲਾਹ ਵੇਖ ਰਿਹਾ ਜੋ ਤੁਸੀਂ ਅਮਲ ਕਰ ਰਹੇ ਹੋ। ਇਤਨੀ ਕਿ ਤੁਹਾਡਾ ਅਮਲ ਅੱਲਾਹ ਦੇ ਸਾਹਮਣੇ ਨਹੀਂ, ਇਸ ਕਰਕੇ ਦੂਸਰਿਆਂ ਨੂੰ ਜਿਤਾਉਂਦੇ ਹੋ ਆ ਕੇ ਤੁਹਾਡੇ ਰਸੂਲ ਤੇ ਅਹਿਸਾਨ ਕਰਦੇ ਹੋ। ਅੱਲਾਹ ਦੇਖ ਰਿਹਾ ਜੋ ਤੁਸੀਂ ਕਰ ਰਹੇ ਹੋ, ਅਗਰ ਵਾਕਈ ਤੁਸੀਂ ਸੱਚੇ ਹੋ ਤੇ ਅੱਲਾਹ ਤਾਲਾ ਉਹਦਾ ਭਰਪੂਰ ਸਲਾਹ ਦੇਗਾ। ਲੇਕਿਨ ਅਗਰ ਤੁਹਾਡੇ ਦਿਲਾਂ ਦੇ ਵਿੱਚ ਯਕੀਨ ਨਾ ਹੋਇਆ ਤੇ ਦੇਖੋ ਇਹ ਤੁਹਾਡਾ ਕਹਿਣਾ ਜਿਹੜਾ ਇਸ ਦੁਨੀਆਂ ਦੇ ਉੱਤੇ ਤੇ ਮੰਨ ਲਿਆ ਜਾਏਗਾ, ਇੱਥੇ ਤੁਹਾਨੂੰ ਹਕੂਕ ਹਾਸਲ ਹੋ ਜਾਣਗੇ, ਲੇਕਿਨ ਆਖਰਤ ਦੇ ਵਿੱਚ ਫਿਰ ਉਹਦੇ ਨਾਲ ਤੁਹਾਡਾ ਵਾਸਤਾ ਪੈਣਾ ਜਿਹੜਾ ਪੋਸ਼ੀਦਾ ਚੀਜ਼ਾਂ ਨੂੰ ਜਾਣਨ ਵਾਲਾ ਔਰ ਉਹ ਤੁਹਾਨੂੰ ਦੇਖ ਰਿਹਾ ਕਿ ਤੁਹਾਡਾ ਕਿਰਦਾਰ ਕੀ ਹੈ ਤੇ ਤੁਹਾਡਾ ਅਮਲ ਕੀ। ਇਹ ਜਿਹੜਾ ਇਨਸਾਨ ਨੂੰ ਸਾਹਮਣੇ ਰੱਖਣਾ ਚਾਹੀਦਾ ਕਿ ਲੋਕਾਂ ਨੂੰ ਦਿਖਾਉਣ ਲਈ ਨਹੀਂ ਬਲਕਿ ਅੱਲਾਹ ਦੇ ਸਾਹਮਣੇ ਪੇਸ਼ੀ ਦੇ ਤਸੱਵਰ ਸਾਹਮਣੇ ਕਰਕੇ ਕਿ ਮੇਰਾ ਅੱਲਾਹ ਮੈਨੂੰ ਵੇਖ ਰਿਹਾ, ਮੈਂ ਉਹਦੇ ਸਾਹਮਣੇ ਹਾਂ ਤੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ। ਅੱਲਾਹ ਤਾਲਾ ਸਾਨੂੰ ਹਕੀਕੀ ਈਮਾਨ ਅਤਾ ਕਰੇ ਔਰ ਸਾਡੀ ਜ਼ਿੰਦਗੀ ਦੇ ਵਿੱਚ ਜਿਹਾਦ ਪੈਦਾ ਕਰੇ, ਜਿਹਦੇ ਨਤੀਜੇ ਦੇ ਵਿੱਚ ਫਿਰ ਇਨਸਾਨ ਨੂੰ ਚਾਹੀਦਾ ਹੈ ਕਿ ਖੁਦ ਆਪਣੇ ਨਫਸ ਨੂੰ ਅੱਲਾਹ ਦਾ ਮਤੀ ਫਰਮਾਨਬਰਦਾਰ ਬਣਾਏ। ਇੱਥੇ ਜਿਹੜੇ ਗਲਤ ਨਜ਼ਰੀਆਤ ਨੇ ਉਹਨਾਂ ਦੇ ਵਾਸਤੇ ਬੜੀ ਹਿਕਮਤ ਦੇ ਨਾਲ ਔਰ ਅੱਛੇ ਤਰੀਕੇ ਦੇ ਨਾਲ ਲੋਕਾਂ ਤਾਈਂ ਪੈਗਾਮ ਪਹੁੰਚਾਏ ਔਰ ਫਿਰ ਕਿਸੇ ਨਾ ਕਿਸੇ ਇਜਤਮਾਈਅਤ ਦਾ ਹਿੱਸਾ ਬਣ ਕੇ ਕਿਸੇ ਜਮਾਤ ਦਾ ਜਿਹੜੀ ਅੱਲਾਹ ਦੇ ਦੀਨ ਦੇ ਗਲਬੇ ਲਈ ਹੋਏ ਉਹਦਾ ਮੈਂਬਰ ਬਣੇ ਔਰ ਅੱਲਾਹ ਤਾਲਾ ਦੇ ਦੀਨ ਦੇ ਗਲਬੇ ਵਾਸਤੇ ਕੁਵਤ ਜਿਹੜੀ ਹਾਸਲ ਕਰੇ ਕਿ ਜਿਹਦੇ ਨਾਲ ਅੱਲਾਹ ਤਾਲਾ ਦੇ ਦੀਨ ਨੂੰ ਨਾਫਜ਼ ਕਰ ਸਕੇ ਔਰ ਅੱਲਾਹ ਤਾਲਾ ਦੇ ਰਾਹ ਵਿੱਚ ਜਿਹਾਦ ਕਰਕੇ ਅੱਲਾਹ ਦੀ ਹਾਕਮੀਅਤ ਨੂੰ ਕਾਇਮ ਕਰ ਸਕੇ। ਅੱਲਾਹ ਤਾਲਾ ਸਾਨੂੰ ਇਹ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।